ਬਾਨੜਾ ਮਹੱਲਾ ਚੌਥਾ ਜਪ ਮਨ ਹਰ ਹਰ ਨਾਮ ਉਤਰਾਵੈ ਗੁਰੂ।
ਹੇ ਪਿਆਰੇ, ਮਨ ਕਰਕੇ ਜਪਣਾ ਕਰ ਹਰੀ, ਜੋ ਸਾਰਿਆਂ ਦੇ ਸੰਸਿਆਂ ਦਾ ਹਾਰਕ ਹੈ। ਤੇਰਾ ਨਾਮ ਪਿੱਛੇ ਭਗਤਾਂ ਨੂੰ ਤਰਾਉਂਦਾ ਸੀ, ਹੁਣ ਤਰਾਉਂਦਾ ਹੈ, ਅੱਗੇ ਨੂੰ ਤਰਾ ਦੇਵੇਗਾ।
ਜੋ ਜੋ ਜਪੈ ਸੋਈ ਗਤ ਪਾਵੈ,
ਜੋ ਜੋ ਮਹਾਰਾਜ ਦੇ ਅੰਮ੍ਰਿਤ ਨਾਮ ਨੂੰ ਜਪੇਗਾ, ਸੋਈ ਉਹ ਹੀ ਮੁਕਤੀ ਕਲਿਆਣ ਨੂੰ ਪਾ ਲਵੇਗਾ।
ਜਿਉ ਧਰੂ ਪ੍ਰਹਿਲਾਦ ਸਮਾਵੈ,
ਜਿਵੇਂ ਵੇਖੋ ਧਰੂ ਭਗਤ ਮਹਾਰਾਜ ਦਾ ਸਿਮਰਨ ਕਰਕੇ ਪਾਂਚ ਵਰਕੋ ਅਨਾਥ ਧਰੂ ਮਾਰਕ ਹਰ ਸਿਮਰਤ ਅਮਰ ਅਟਾਰੇ, ਇਉਂ ਧਰੂ ਭਗਤ ਉਧਰ 36,000 ਵਾਲਾ ਮੁਲਕ ਦਾ ਰਾਜ ਕੀਤਾ, ਤੇ ਫੇਰ ਵੈਕੁੰਠ ਦੇ ਬੂਹੇ ਅੱਗੇ ਅਚਲ ਪਦਵੀ ਨੂੰ ਪ੍ਰਾਪਤ ਕਰਕੇ ਸਿੱਧ ਹੋਇਆ ਹੈ।
ਪ੍ਰਹਿਲਾਦ ਸਮਾਵੈ,
ਅਤੇ ਪ੍ਰਹਿਲਾਦ ਭਗਤ ਜੀ ਵੀ ਸਤਯੁਗ ਚ ਹੋਏ ਹਰਨਾਕਸ਼ ਦੇ ਪੁੱਤਰ, ਇਹ ਜਿਵੇਂ ਮਹਾਰਾਜ ਦੀ ਭਗਤੀ ਕਰਕੇ ਪਰਮੇਸ਼ਰ ਚ ਸਮਾ ਗਏ ਸਨ, ਲੀਨ ਹੋ ਗਏ ਸੀ, ਇਵੇਂ ਪ੍ਰਹਿਲਾਦ ਤੇ ਧਰੂ ਵਾਂਗੂ। ਉਹ ਧਰੂ ਤਾਂ ਸਤਸੰਗ ਜੀ ਹੱਠ ਕਰਕੇ ਪਰਮੇਸ਼ਰ ਦਾ ਨਾਮ ਜਪਿਆ ਸੀ, ਅਤੇ ਪ੍ਰਹਿਲਾਦ ਨਿਸ਼ਚਾ ਕਰਕੇ ਜਪਿਆ ਸੀ। ਇਉਂ ਰਾਮ ਜਪੋ ਜੀ, ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਇਉਂ ਉਹ ਸਮਾ ਜਾਏਗਾ, ਮਹਾਰਾਜ ਲੀਨ ਹੋ ਜਾਏਗਾ।
ਰਹਾਉ ਕਿਰਪਾ 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 ਕਰ ਹਰ ਜੀਉ।
ਹੇ ਹਰੀ, ਤੂੰ ਕਿਰਪਾ ਦੀ ਆਕਰ ਖਾਣੀ ਹੈ, ਕਿਰਪਾ ਦੇ ਕਰਨ ਵਾਲਾ ਹੈ। ਹੇ ਕਿਰਪਾ ਦੀ ਆਕਰ ਖਾਣੀ, ਜਿਵੇਂ ਪਿਛਲਿਆਂ ਭਗਤਾਂ ਤੇ ਕਿਰਪਾ ਕਰੀ ਹੈ, ਇਵੇਂ ਸਾਡੇ ਤੇ ਵੀ ਕਿਰਪਾਲੂ ਜੀ ਕਿਰਪਾਲਤਾ ਕਰੋ ਹਰੀ ਜੀ।
ਪਰ ਕਿਰਪਾ ਨਾਮ ਲਗਾਵੈ,
ਜਿਨ੍ਹਾਂ ਤੇ ਆਪ ਮਹਾਰਾਜ ਕਿਰਪਾ ਦ੍ਰਿਸ਼ਟੀ ਕੀਤੀ ਸੀ, ਉਹਨੂੰ ਨਾਮ ਚ ਲਾਇਆ ਸੀ, ਜਿਨ੍ਹਾਂ ਤੇ ਕਿਰਪਾ ਕਰਦੇ ਹੁਣ ਨਾਮ ਚ ਲਾਉਣੇ ਹੋ, ਜਿਨ੍ਹਾਂ ਤੇ ਅੱਗੇ ਨੂੰ ਕਿਰਪਾਲਤਾ ਕਰੋਗੇ ਉਹਨੂੰ ਨਾਮ ਚ ਲਾ ਲਓਗੇ।
ਪਰ ਕਿਰਪਾ ਸਤਿਗੁਰੂ ਮਿਲਾਵਹੂ,
ਹੇ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਸਤਿਗੁਰਾਂ ਦੇ ਨਾਲ ਮੇਲ ਦਿਓ।
ਮਿਲ ਸਤਿਗੁਰ ਨਾਮ ਧਿਆਵੈ,
ਅਸੀਂ ਸਤਿਗੁਰਾਂ ਨਾਲ ਮਿਲ ਕੇ ਆਪਦੇ ਅੰਮ੍ਰਿਤ ਨਾਮ ਨੂੰ ਜਿਵੇਂ ਸਿੱਖ ਧਿਆਉਂਦੇ ਹੈ ਧਿਆਉਣਗੇ ਅੱਗੇ ਨੂੰ, ਪਿਛਲੇ ਧਿਆਉਂਦੇ ਸਨ ਐਵੇਂ ਧਿਆਵਾਂਗੇ।
ਜਨਮ ਜਨਮ ਕੀ ਹਉ ਮੈਂ ਮਲ ਲਾਗੀ,
ਹੇ ਸੱਚੇ ਪਾਤਸ਼ਾਹ ਇਹਨਾਂ ਜੀਆਂ ਨੂੰ ਜਨਮਾਂ ਜਨਮਾਂ ਦੀ ਹਉਮੈ ਦੀ ਮੈਲ ਲੱਗੀ ਹੋਈ ਹੈ।
ਮਿਲ ਸੰਗਤ ਮਲ ਲਹਿ ਜਾਵੈ,
ਸੰਗਤ ਦੇ ਨਾਲ ਮਿਲ ਕੇ ਜਿਵੇਂ ਸਾਬਣ ਨਾਲ ਕੱਪੜਾ ਸਾਫ਼ ਹੋ ਜਾਂਦਾ, ਐ ਸੰਗਤ ਦੀ ਧੂੜ ਦੇ ਨਾਲ ਇਹਦੀ ਪਾਪਾਂ ਦੀ ਮੈਲ ਪਿਛਲਿਆਂ ਦੀ ਲਹਿ ਗਈ ਸੀ, ਹੁਣ ਦੀ ਲਹਿ ਰਹੀ ਹੈ, ਅਗਲਿਆਂ ਦੀ ਲਹਿ ਜਾਵੇਗੀ।
ਜਿਉ ਲੋਹਾ ਤਰਿਊ ਸੰਗ ਕਾਸ਼ਤ,
ਜਿਵੇਂ ਲੋਹਾ ਜਿਹੜਾ ਹੈ ਗਾਡਰਾਂ ਲੋਹੇ ਦੀਆਂ ਬੇੜੀਆਂ ਦੀ ਸੰਗਤ ਕਰਕੇ ਪਾਰ ਹੋ ਜਾਂਦੀਆਂ ਹਨ।
ਲਗ ਸ਼ਬਦ ਗੁਰੂ ਹਰ ਪਾਵੈ,
ਇਸੇ ਪ੍ਰਕਾਰ ਕਾਠ ਦੀ ਨਾ ਬੇੜੀ ਸੰਗਤ ਦੇ ਨਾਲ ਮਿਲ ਕੇ, ਬੇੜੀ ਦੀ ਨੀ ਆਈ ਸੰਗਤ ਹੈ ਕਾਠ ਦੀ ਦੀ।
ਲਗ ਸ਼ਬਦ ਗੁਰੂ ਹਰ ਪਾਵੈ,
ਜਿਹੜਾ ਸੰਗਤ ਨਾਲ ਮਿਲ ਕੇ ਗੁਰੂ ਸਾਹਿਬ ਦੇ ਸ਼ਬਦ ਨਾਲ ਲੱਗੇਗਾ ਜੁੜੇਗਾ, ਉਹ ਹਰੀ ਦੇ ਤਾਈ ਪਾ ਲਵੇਗਾ।
ਸੰਗਤ ਸੰਤ ਮਿਲੋ ਸਤ ਸੰਗਤ,
ਹੇ ਸੰਗਤ ਸੰਤਾਂ ਦੀ ਜੋ ਸਤਸੰਗਤ ਹੈ ਤਿਸ ਦੇ ਵਿੱਚ ਮਿਲਣਾ ਕਰੋ।
ਮਿਲ
ਸੰਗਤ ਹੋਰ ਕੁਸੰਗਤਾਂ ਨੂੰ ਛੱਡ ਕੇ, ਕੋਈ ਦੇਵੀਆਂ ਦੀ ਸੰਗਤ ਹੈ, ਕੋਈ ਭੈਰੋਂ ਦੀ ਸੰਗਤ ਹੈ, ਕੋਈ ਕਿਸੇ ਦੇ ਉਪਾਸ਼ਨਾ ਹੈ, ਕੋਈ ਕਿਸੇ ਦਾ, ਕੋਈ ਲਾਲਾਂ ਵਾਲੇ ਦੇ ਸੰਗੀ ਹੈ, ਕੋਈ ਵਡਭਾਗ ਸਿੰਘ ਦੇ ਡੇਰੇ ਦੇ ਸੰਗੀ ਹੈ, ਇਹਨਾਂ ਸਾਰਿਆਂ ਦੀਆਂ ਸੰਗਤਾਂ ਨੂੰ ਛੱਡ ਕੇ ਜੋ ਜਿਹਨਾਂ ਸਾਸ ਗਰਾਸ ਨੇ ਵਿਸਰੇ ਹਰਨਾਮਾ ਮਨ ਮੰਤ, ਧੰਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ, ਐਸੇ ਸੰਤਾਂ ਦੀ ਸਤਸੰਗ ਚ ਮਿਲਣਾ ਕਰੋ।
ਮਿਲ ਸੰਗਤ ਹਰ ਰਸ ਆਵੈ,
ਜਦੋਂ ਤੁਸੀਂ ਗੁਰੂ ਕੀ ਸੰਗਤ ਚ ਮਿਲੋਗੇ ਹਰੀ ਦਾ ਰਸ ਤੁਹਾਡੇ ਤਾਈਂ ਆਨੰਦ ਪ੍ਰੇਮ ਆ ਜਾਵੇਗਾ।
ਬਿਨ ਸੰਗਤ ਕਰਮ ਕਰੈ ਅਭਿਮਾਨੀ,
ਜਿਹੜਾ ਬਿਨਾ ਸੰਗਤ ਤੋਂ ਹੰਕਾਰ ਦੇ ਸਹਿਤ ਕਰਮ ਕਰਦੇ ਹੈ।
ਕੱਢ ਪਾਣੀ ਚੀਕੜ ਪਾ,
ਜਿਵੇਂ ਕੋਈ ਜਲ ਖੂਹ ਦਾ ਸਫਾ ਕੱਢ ਕੇ ਗਾਰੇ ਚ ਪਾਈ ਜਾਵੇ, ਚਿੱਕੜ ਚ ਪਾਈ ਜਾਵੇ, ਇਸ ਪ੍ਰਕਾਰ ਦੀ ਉਹਦੀ ਕਰਨੀ ਹੈ। ਬਿਨਾਂ ਸੰਗਤ ਤੋਂ ਜਿਹੜਾ ਕਰਮ ਕਰਦਾ ਇਹਦਾ ਪਾਣੀ ਖੂਹ ਦਾ ਚੰਗਾ ਸਾਫ਼ ਕਰਨਾ ਹੈ ਤੇ ਗਾਰੇ ਚ ਹੀ ਪਾਈ ਜਾਣਾ ਜਿਵੇਂ ਆਇਆ ਹੈ। ਇਸੇ ਪ੍ਰਕਾਰ
ਬਿਨ ਸੰਗਤ ਕਰਮ ਕਰੈ ਅਭਿਮਾਨੀ,
ਬਿਨਾਂ ਸੰਗਤ ਤੋਂ ਜੋ ਕਰਮ ਕਰਦਾ ਹੰਕਾਰ ਦੇ ਸਹਿਤ,
ਕੱਢ ਪਾਣੀ ਚੀਕੜ ਪਾਵੈ,
ਉਹ ਭਾਈ ਪਾਣੀ ਉਜਲ ਸਾਧਨ ਕਰਕੇ ਉਹਦਾ ਜਿਹੜਾ ਅਵਮਾਨ ਕਰਨਾ ਮਗਰੋਂ ਇਹ ਚਿੱਕੜ ਪਾ ਲੈਂਦਾ ਉੱਤੇ, इस प्रकार की हालत है, जां कामना कर लेनी फल की इच्छा कर लेनी पदार्थ नहीं, मैनू आ पदार्थ मिल जे, मैनू आ पदार्थ मिल जे, ये चिकड़ च पाउणा है पानी च। चंगे साधन तां कर लेने, बैठना उठना भजन बंदगी कर लेनी, ते मगरों पदार्थां दी इच्छा कर लेनी। ये जिवें चंगे पानी नूं गारे च पा देवे कोई आदमी, इस तरह की हालत है, जां हंकार कर लेना उन्हां साधनां दा, ये चिकड़ च पाउणा है, यूं विशियां रूपी चिकड़ च ही पा लूगा अपने आप नूं। ओ
भगत जना की हर रखवारी,
जो भगती करन वाले प्रेमी उन्हां दे सच्चे पातशाह आप हरी राखे हन।
जन हर रस मीठ लगावै,
महाराज दे जना नूं हरी दा रस मिठा पिछे लगे आया सी, हुण लगे आउंदा है, अगे नूं लगा देणगे होरनां अधिकारियां नूं।
खिन खिन नाम दी वडियाई,
महाराज साहब खिन खिन काल विच अपने नाम दी वडियाई जिन्हां नूं बख्शदे हन रती रती काल च।
सतगुरु उपदेश समावै,
ओह सतगुरां दे उपदेश नूं कमा के वाहिगुरु दे सूप च समा गए सी, समा रहे समा जाणगे।
भगत जना को सदा निव रही है,
जिहड़े महाराज दे संत भगत जन हन उन्हां दे अगे सदा हमेशा लई निम्रता दे नाल रहना चाहीदा। हंकार आकर फाकर चुगली चोरी आदकां दे जिहड़े सुभाव है, इन्हां करके तां अपना आप ही बर्बाद करीदा है।
जन निवह तां फल गुण पा,
जिहड़ा कोई भाई जन भगतां अगे निवेगा उन्हां नूं गुण सत संतोख दिया धर्म आदकां नूं पा लेगा, ते ब्रह्म ज्ञान रूपी फल नूं पा लवेगा।
जो निंदा दुष्ट करे भगतां की,
जिहड़ा दुष्ट द्वैत जिन्हूं इष्ट प्यारी है निंदिया करेगा, न होए दूषण लावेगा भगतां जिन्हां दे ताई।
हरनाखस
निंदा न होए दूषणा दा ना हुंदा, अनहोई पराई करनी जिहड़ी होण गुण ते कहणे ओगण।
हरनाखस ज्यों पच जावै,
वो जिस प्रकार हरनाक्ष आदक मारे गए मुल्तान दे च, वड्डा हरनाक्ष अपने आप नूं नास्तकां दा वड्डा राजा कहाउंदा सी, इउं ही वह पच जाएगा, सड़ जाएगा नरक च पै के।
ब्रह्म कमल पुत मीन ब्यासा,
वेखो ब्रह्मा जी कवल दे ही पुत्र सन, ब्राह्मण कदों बने सी, कौल चों ही जमिया सी ब्रह्मा जिहड़ा सी, पर महाराज दे भजन दा एडा प्रताप है ते भजन करके ब्रह्मा जी सारिया दे पूजनीक ब्राह्मण मन्ने गए, इस प्रकार भजन दा प्रताप है सारा। ते ब्रह्म कमल पुत कवल दे विचों पैदा होया सी, ब्रह्म ते मीन ब्यासा, ब्यास लिखी जिहड़ा सी, एक दिन परासर तुरिया जांदा सी ते शिवजी भयानक रूप धार करके कुलोल पार्वती ना करदा वेख के नफरत कीती इसने, कहन लगा हो एडा दुनिया दा ज्ञानवान कहा के की कर रहे हैं तू। उस वेले कहिंदा तैनू पता तू की करना है। उस वक्त साध सिंह जी परासर दे चित दे अंदर सराफ करके पिछवां दे जदों गया, उर्वशी इशनान करदी सी नदी दे उत्ते, चिते दा डोल गया, चित डोलन तो साध संगत जी ब्रह्मचर्य का खारज हो गया। ब्रह्मचर्य खारज होने तो मच्छी नो पखण कीता, मच्छी दे पेट विच लड़की का रूप धारिया, वो लड़की का रूप धार के मच्छी दे पेट विच पैदा हुई। माछी ने उसों के ब्यास कुंड दे उत्ते रहण वाला जिहड़ा सी उस मलाह नूं पकड़ ली मच्छी, जदों चीरी उहदे घर औलाद है नहीं सी, वह लड़की प्राप्त होगी महाराज वालों, उस नूं पाल लिया, पाल के जदों वड्डी होगी उस वेले इहदा प्रशादा लेके मलाह दा घरों आई, ते इधर परासर दा वी ओह समा आ गया शिवजी दे सराफ वाला। उस वक्त साध संगत जी परासर ही ने जदों ब्यास कुंड तों बेड़ी नूं चाहिया, मलाह दे हथ च रोटी सी, इन अन्न दा सत्कार करके रखण लगा पहला, लड़की कहन लगी मैं ही लियानी आ रिखी नूं। इह जिस वक्त रिखी नूं लैण वास्ते गई, बला तां रोटी खांदा रिहा, रिखी दा जिहड़ा चित सी ऐसा डोल गया, उह लड़की दे ताई कहन लगा कि मैं तेरी संगत करनी है। इसने कहा वेखो महाराज आप बजुर्ग हो, एक उस वेले इसने ਕਹਿੰਦੇ ਕਿ ਇਹ ਪਾਣੀ ਹੈ, ਆਕਾਸ਼ ਹੈ, ਚੰਦ ਸੂਰਜ ਵੇਖਦੇ ਹਨ। ਕਹਿਣ ਲੱਗਾ ਧੁੰਦ ਪਾ ਦਿੰਦਾ, ਧੁੰਦ ਰਿਖੀ ਬਣ ਗਿਆ, ਧੁੰਦ ਪਾ ਦਿੱਤੀ, ਫਿਰ ਪਾਣੀ ਹੈ, ਪਾਣੀ ਸੁਕਾ ਕੇ ਬਰੇਤੀ ਕਰ ਦਿੱਤੀ, ਪਰ ਕਾਮ ਨੂੰ ਨਾ ਜਿੱਤ ਸਕਿਆ। ਉਸ ਵੇਲੇ ਲੜਕੀ ਨਾਲ ਗ੍ਰਸਤ ਕੀਤਾ, ਉਹ ਕਹਿੰਦੀ ਮੈਂ ਕੁਆਰੀ ਹੈ। ਇਹ ਕਹਿੰਦਾ ਕੁਆਰ ਪਾਤਰੀ ਰਹੂਗਾ, ਹੁਣੇ ਤੇਰੇ ਜੰਪੂਗਾ। ਉਹ ਬਿਆਸ ਰਿਖੀ ਪੈਦਾ ਹੋਇਆ ਸੀ, ਇਸ ਪ੍ਰਕਾਰ ਮੀਨ ਮਸ਼ੋਦਰੀ ਦਾ ਪੁੱਤਰ ਸੀ ਬਿਆਸ ਰਿਖੀ। ਜੰਮਦਾ ਬ੍ਰਾਹਮਣ ਕਿੱਥੋਂ ਹੋਇਆ ਸੀ? ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਪਵਾਨ ਬਾਟ ਕਾਹੇ ਨਹੀਂ ਆਇਆ। ਇਹ ਤਾਂ ਕਬੀਰ ਜੀ ਨੇ ਬਚਨ ਕੀਤੇ, ਇਸ ਕਰਕੇ ਕਹਿੰਦੇ ਹਨ
ਮੀਨ ਬਿਆਸ,
ਮੀਨ ਮਸ਼ੋਦਰੀ ਚੋਂ ਬਿਆਸ ਰਿਖੀ ਪੈਦਾ ਹੋਇਆ ਸੀ, ਪਰਾਸਰ ਦਾ ਪੁੱਤਰ।
ਤਪ ਤਾਪਨ ਪੂਜ ਕਰਾਵੇ,
ਇਹ ਕੋਈ ਜਾਉਂਦਾ ਬ੍ਰਾਹਮਣ ਤਾਂ ਨਹੀਂ ਸੀ ਕੋਈ। ਕਹਿੰਦੇ ਹੈ ਜਨਮ ਜਾਇ ਤੇ ਸੂਦਰਾ ਸੰਸਕਾਰ ਜੋਤਵਾ ਵੇਦ ਭਾਟੀ ਭੇਦ ਵਿਪਰਾ ਬ੍ਰਹਮ ਜਨਮ ਤੀ ਬ੍ਰਾਹਮਣਾ, ਇਉਂ ਲਿਖੇ ਇਹਨਾਂ ਸੂਤਰਾਂ ਵਿੱਚ ਵਾਕ। ਹਾਂਜੀ,
ਤਪ ਤਾਪਨ ਪੂਜ ਕਰਾਵੇ ਗੁਰੂ,
ਇਹਨਾਂ ਨੇ ਕਹਿੰਦੇ ਤਪ ਚਿੱਤ ਦੀ ਇਕਾਗਰਤਾ ਕੀਤੀ, ਤਪ ਕੀਤਾ ਬ੍ਰਹਮਾ ਜੀ ਨੇ। 10 ਲੱਖ ਵਾਰਾ ਪਹਿਲਾਂ ਦੇਵੀ ਦੀ ਉਪਾਸ਼ਨਾ ਦਸਮ ਮਹਾਰਾਜ ਲਿਖੀ ਹੈ, ਬ੍ਰਹਮਾ ਅਵਤਾਰ ਚ ਕੀਤੀ, ਫਿਰ ਦੇਵੀ ਨੇ ਕਿਹਾ ਤੂੰ ਪਰਮੇਸ਼ਰ ਦਾ ਭਜਨ ਕਰ, ਫਿਰ ਇਹਨੂੰ 10 ਲੱਖ ਵਾਰਾ ਪਰਮੇਸ਼ਰ ਦਾ ਸਿਮਰਨ ਕੀਤਾ, ਫਿਰ ਬ੍ਰਹਮਾ ਨੂੰ ਸ੍ਰਿਸ਼ਟੀ ਰਚਨ ਦੀ ਤਾਕਤ ਹੋਈ। ਇਸ ਪ੍ਰਕਾਰ ਬ੍ਰਹਮਾ ਅਵਤਾਰ ਦੀ ਦਸਮ ਪਾਤਸ਼ਾਹ ਨੇ ਕਥਾ ਲਿਖੀ ਹੈ, ਕਿਉਂ ਤਪ ਨੂੰ ਤਪਣਾ ਕੀਤਾ। ਇਸ ਪ੍ਰਕਾਰ ਤਾਂ ਇਹ ਪੂਜਨ ਯੋਗ ਦੁਨੀਆਂ ਚ ਹੋਏ। ਬਿਆਸ ਰਿਖੀ ਨੂੰ ਸਾਧ ਸੰਗਤ ਜੀ ਇਸੇ ਪ੍ਰਕਾਰ ਕਾਰਕ ਬੁਣੇ ਦੀ ਇੱਛਾ ਹੋਈ ਕਿ ਮੈਂ ਕਾਰਕ ਹੋਵਾਂ। 11,000 ਬਰਾ ਕਾਰਕ ਪਦਵੀ ਨੂੰ ਪਾ ਕੇ ਬਿਆਸ ਰਿਖੀ ਨੇ ਇਸ ਪ੍ਰਕਾਰ ਪੂਜਨ ਕਰਾਇਆ ਆਪਣੇ ਆਪ ਦਾ। ਇਉਂ ਤਪਾਂ ਨੂੰ ਤਪਣੇ ਕਰਕੇ ਹੀ ਪੂਜਾ ਕਰਨੇ ਯੋਗ ਹੋਏ ਦੁਨੀਆਂ ਦੇ। ਹੁਣ ਵੀ ਜੋ ਕੋਈ ਤਪ ਵਿੱਚ ਹੀ ਸਾਰੀ ਤਾਕਤ ਹੈ, ਵਡਿਆਈ ਹੈ, ਜੋ ਕੋਈ ਕਰਦੇ ਦੁਨੀਆਂ ਦੇ ਪੂਜਨੇ ਯੋਗ ਹੋ ਜਾਂਦੇ ਹਨ।
ਜੋ
ਤਪ ਗੁਰੂ ਸਾਹਿਬ ਦੀ ਸੇਵਾ ਜਿਹੜੀ ਹੈ, ਤਪਨ ਤਪ ਗੁਰ ਸੇਵਾ ਤਪਾਂ ਸਿਰ ਤਪ ਸਾਰ ਹੈ। ਕਲਯੁਗ ਵਿੱਚ ਗੁਰੂ ਸਾਹਿਬ ਦੀ ਜਿਹੜੀ ਸੇਵਾ ਹੈ, ਇਹ ਸਾਰਿਆਂ ਚੋਂ ਤਪੋ ਚੋਂ ਸਿਰੋਮਣੀ ਤਪ ਹੈ। ਬਲਕਿ ਤਪਨ ਤਪ ਗੁਰ ਗਿਆਨ, ਗੁਰੂ ਸਾਹਿਬ ਦੇ ਗਿਆਨ ਵੀ ਜਿਹੜਾ ਚੇਤੇ ਸਿੱਧ ਹੋਣਾ ਹੈ, ਇਹਦਾ ਨਾਮ ਤਪ ਹੈ। ਅਤੇ ਭਰਤਰੀ ਜੀ ਨੇ ਕਿਹਾ ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਣੀਏ, ਇਹਦੀ ਇਕਾਗਰਤਾ ਹੋ ਜਾਣੀ, ਜਿਹੜਾ ਵਾਹਿਗੁਰੂ ਜੁੜ ਜਾਣਾ, ਇਹਦੇ ਵਰਗਾ ਤਪ ਕੋਈ ਨਹੀਂ। ਤਪ 3 ਪ੍ਰਕਾਰ ਦਾ ਹੈ, ਕਿ ਰਾਜਸੀ ਹੈ, ਕਿ ਤਾਮਸੀ ਹੈ, ਕਿ ਸ਼ਾਂਤ ਕੀ ਹੈ। ਰਾਜਸੀ ਤਪ ਇੰਦਰੀਆਂ ਦਾ ਦਮਨ ਕਰਨਾ ਹੈ, ਤਾਮਸੀ ਜਿਹੜਾ ਭੁੱਖੇ ਤੇ ਹਾਏ ਵਰਤ ਰੱਖਣੇ ਤੇ ਧੂਣੀਆਂ ਤਾਉਣੀਆਂ ਜਲ ਧਾਰਾ ਵ ਕਰਨੀ, ਅਤੇ ਇਹਦਾ ਫਲ ਥੋੜਾ ਹੁੰਦਾ ਹੈ ਤੇ ਸਾਧਨ ਬਾਹਲਾ ਕਰਨਾ ਪੈਂਦਾ ਹੈ। ਤੇ ਸ਼ਾਂਤ ਕੀ ਤਪ ਹੈ, ਕਥਾ ਕੀਰਤਨ ਦੇ ਵਿੱਚ ਚਿੱਤ ਨੂੰ ਜੋੜ ਕੇ ਇਕਾਗਰ ਹੋ ਕੇ ਰਸ ਮਾਨਣਾ, ਇਹ ਸ਼ਾਂਤ ਕੀ ਤਪ ਹੈ। ਇਹ ਸਿੱਖਾਂ ਨੂੰ ਪੁੱਛਿਆ ਮਹਾਰਾਜ ਸ਼ਾਂਤ ਕੀ ਤਪ ਦਾ ਲਾਭ ਬਹੁਤਾ ਕਿਉਂ ਹੈ? ਮਹਾਰਾਜ ਸਾਹਿਬ ਕਹਿਣ ਲੱਗੇ ਜਿਵੇਂ ਕੋਈ ਲੱਕੜ ਹਾਰਾ ਭਾਈ ਬਣ ਕੇ ਲੱਕੜਾਂ ਸਾਰੀ ਦਿਹਾੜੀ ਇਕੱਠਾ ਕਰੇ, ਉਹ ਥੋੜੇ ਜਿਹੇ ਪੈਸੇ ਵੱਟੀ ਦੇ ਆ ਕੇ, ਇਸੇ ਪ੍ਰਕਾਰ ਤਾਂ ਤਾਮਸੀ ਤਪ ਦਾ ਫਲ ਵਾਕ ਸਿੱਧੀ ਹੋ ਜਾਂਦੀ ਹੈ, ਧੂਣੀਆਂ ਤਾਉਣੇ ਕਰਕੇ, ਜਲ ਧਾਰਾ ਕਰਨੇ ਕਰਕੇ, ਇੰਨਾ ਕੀ ਫਲ ਹੈ ਉਹਨਾਂ ਨੂੰ। ਅਤੇ ਰਾਜਸੀ ਤਪ ਜਿਹੜਾ ਹੈ, ਉਹ ਇਸ ਪ੍ਰਕਾਰ ਜਿਵੇਂ ਬਾਣੀਆਂ ਆਦਮੀ ਦੁਕਾਨ ਚ ਬੈਠਾ ਹੁੰਦਾ, ਉਹ ਸੌਦਾ ਨਹੀਂ ਤਾਂ ਛਾਵੇਂ ਬੈਠਾ ਰਹਿੰਦਾ, ਨਾ ਸੌਦਾ ਵੇਚ ਕੇ ਕਾਫੀ ਲਾਭ ਲੈ ਲੈਂਦਾ ਲੱਕੜਹਾਰੇ ਨੂੰ ਜ਼ਿਆਦੇ, ਇਵੇਂ ਰਾਜਸੀ ਤਪ ਇੰਦਰੀਆਂ ਦਮਨ ਕਰਕੇ ਜਿਹੜਾ ਰੱਖਦਾ ਉਹਨੂੰ ਲਾਭ ਹੁੰਦਾ ਹੈ। ਸ਼ਾਂਤ ਕੀ ਤਪ, ਉਹ ਕਥਾ ਕੀਰਤਨ ਦਾ ਜਿਹੜਾ ਰਸ ਮਾਨਣਾ, ਇਹ ਇਉਂ ਦਰੀਆਂ ਤੇ ਬੈਠਣਾ ਆਨੰਦ ਮਾਨਣਾ, ਇਹਦਾ ਮਤਲਬ ਹੈ ਜਿਵੇਂ ਜੌਹਰੀ ਜਿਹੜਾ ਹੁੰਦਾ, ਨਾ ਤੱਕੜੀ ਰੱਖਦਾ, ਨਾ ਬੱਟਾ ਰੱਖਦਾ, ਨਾ ਕੰਡਾ ਰੱਖਦਾ, ਉਹ ਤਾਂ ਹੀਰੇ ਨੂੰ ਪਰਖਦਾ, ਜਾਂ ਲਾਲ ਨੂੰ ਪਰਖ ਦਿੰਦਾ, ਲੱਖਾਂ ਰੁਪਿਆਂ ਦੀ ਕੀਮਤ ਵੱਟ ਲੈਂਦਾ। ਇਵੇਂ ਸਤਸੰਗ ਦੇ ਵਿੱਚ ਮਿਲ ਕੇ ਹਰੀ ਹੀਰੇ ਦੀ ਪਰਖ ਕਰੀਦੀ ਹੈ। ਇਹ ਜਿਹੜਾ ਤਪ ਆਏ ਜੌਹਰੀ ਦੀ ਨਹੀਂ ਆਈ ਹੈ, ਇਹਦੇ ਬਰਾਬਰ ਹੋਰ ਕੋਈ ਤਪ ਨਹੀਂ ਹੋ ਸਕਦਾ। ਇਉਂ ਜਿਹੜਾ ਸਤਸੰਗ ਦੇ ਵਿੱਚ ਸ਼ਾਂਤ ਕੀ ਤਪ, ਗੁਰਾਂ ਦੀ ਸੇਵਾ ਦਾ ਤਪ, ਜਾਂ ਗੁਰਾਂ ਦੇ ਗਿਆਨ ਦਾ ਤਪ, ਚਿੱਦੀ ਇਕਾਗਰਤਾ ਕਰਕੇ ਕਰੇਗਾ। ਉਹਨਾਂ ਦੀ ਪੂਜਾ ਪਿੱਛੇ ਹੋਈ ਸੀ ਬ੍ਰਹਮਾ ਆਦਿਕਾਂ ਦੀ ਤੇ ਵਿਆਸ ਆਦਿਕਾਂ ਦੀ, ਹੁਣ ਵੀ ਉਹਨਾਂ ਦਾ ਪੂਜਨ ਹੁੰਦਾ ਹੋਵੇਗਾ।
ਤਪ ਤਪਨ ਪੂਜ ਕਰਾਵੇ।
ਜੋ ਤਪ ਨੂੰ ਤਪੇਗਾ ਉਹ ਹੀ ਪੂਜਨ ਉਸਦਾ ਮਹਾਰਾਜ ਸਾਹਿਬ ਕਰਾ ਦੇਣਗੇ।
ਜੋ ਜੋ ਭਗਤ ਹੋਏ ਸੋ ਪੂਜ ਹੋਏ।
ਹੇ ਭਾਈ, ਜੋ ਜੋ ਪਰਮੇਸ਼ਰ ਦਾ ਭਗਤ ਹੋਵੇ ਉਹਦਾ ਪੂਜਨ ਕਰੋ ਸਾਰੇ ਰਲ ਕੇ ਮਿਲ ਕੇ।
ਭਰਮਨ ਭਰਮ ਚੁਕਾਵੇ ਗੁਰੂ।
ਭਰਮਨ ਜਿਹੜੀ ਭਰਮਣੀ ਪਈ ਹੈ ਨਾ, ਭਰਮ ਭਰਮਾਉਣ ਵਾਲੀ ਜੂਨਾਂ ਵਿੱਚ, ਇਹ ਭਰਮ ਚ ਨਾ ਪਾਓ, ਭਰਮ ਨੂੰ ਚੱਕ ਦਿਓ ਦਿਲ ਦੇ ਵਿੱਚੋਂ।
ਜਾਤ ਨਜਾਤ ਦੇਖ ਮਤ ਭਰਮ ਹੋ।
ਅਤੇ ਭਰਮਣੀ ਜਿਹੜੀ ਭਰਮਾਉਣ ਵਾਲੀ ਜੂਨਾ ਚ, ਇਹਦੇ ਚ ਨਾ ਪਾਓ, ਛੱਡੋ ਇਸ ਨੂੰ। ਜਾਤ ਨਜਾਤ
ਦੇਖ ਮਤ ਭਰਮ ਹੋ।
ਇਹ ਜਾਤ ਉੱਚੀ ਹੈ, ਬ੍ਰਾਹਮਣ ਹੈ, ਛਤਰੀ ਹੈ। ਇਹ ਨਜਾਤ ਨੀਵੀਂ ਜਾਤ ਦਾ ਸੂਦਰ ਹੈ। ਇਹ ਨਜਾਤ ਨੀਵੀਂ ਜਾਤ ਵਾਲਾ ਵੇਖ ਕੇ ਮਤ ਭਰਮ ਕਰੋ। ਹਰ ਕਾ ਦਾਸ ਨੀਚ ਕੁਲ ਸੁਣੇ, ਤਿਸਕੇ ਸੰਗ ਖਿਨਮੈ ਉਧਰੇ।
ਸੁਖ ਜਨਕ ਪੱਗੀ ਲੱਗ ਧਿਆਵੈ।
ਦੇਖ ਲੋ ਸੁਖ ਦੇ ਆਪਣੇ ਆਪ ਨੂੰ ਵਿਆਸ ਦਾ ਪੁੱਤਰ ਬ੍ਰਾਹਮਣ ਕਹਾਉਂਦਾ ਸੀ, ਜਮਦਾ ਹੀ ਬਰਕਤ ਸੀ। ਬਾਰਾਂ ਵਰੇ ਸੁਖਦੇਵ ਦੀ ਇਸਤਰੀ ਦੇ ਪੇਟ ਜੇ ਰਿਹਾ। ਸ਼ਿਵਜੀ ਨੇ ਕਿਹਾ ਮੇਰੀ ਅਮਰ ਕਥਾ ਕਿਉਂ ਸੁਣ ਲਈ? ਅਮਰ ਕਥਾ ਸੁਣਨੇ ਕਰਕੇ ਬ੍ਰਾਹਮਣ ਬਣਿਆ ਸੀ। ਤੇ ਬਾਰਾਂ ਵਰੇ ਜੋ ਬੈਠਾ ਰਿਹਾ, ਜੋ ਸਮਾਂ ਆਇਆ ਇਹਦੇ ਜਨਮ ਦਾ, ਕਹੇ ਮਾਇਆ ਰੋਕੋ ਤਾਂ ਮੈਂ ਜਨਮੂੰਗਾ। ਉਸ ਵੇਲੇ ਮਾਇਆ ਰੋਕੀ, ਜਿਸ ਵਕਤ ਇਹਨ ਵਿਆਹ, ਉਸ ਵੇਲੇ ਵਿਆਸ ਦੇ ਘਰ ਜਨਮ ਧਾਰਿਆ ਸੀ। ਵਿਆਸ ਨੇ ਕਿਹਾ ਕਿ ਹੇ ਪੁੱਤਰ ਮੇਰੀ ਗੱਲ ਸੁਣ। ਕਹਿੰਦਾ ਪਿਤਾ ਮੈਨੂੰ ਬੁਲਾ ਨਾ, 100 ਜਨਮ ਦੀ ਮੈਨੂੰ ਗਿਆਨ ਹੈ ਪਿਛਲੇ ਚ, ਮੈਂ ਮੋਹ ਕਰਕੇ ਆਵਾਗਾਉਣ ਚ ਪਿਆ ਰਿਹਾ ਹਾਂ, ਹੁਣ ਮੈਨੂੰ ਵਿਰਾਗ ਧਾਰਨ ਦੇ। ਵਿਆਸ ਜੀ ਨੇ ਬਥੇਰਾ ਉਪਦੇਸ਼ ਦਿੱਤਾ, ਨਾ ਹੀ ਮੰਨਿਆ। ਕਹਿਣ ਲੱਗਾ ਚੰਗਾ ਪੁੱਤਰ, ਪਿਓ ਦਾ ਉਪਦੇਸ਼ ਤੈਨੂੰ ਕਾਟ ਨਹੀਂ ਕਰਦਾ। ਜਾ ਜਨਕ ਰਾਜਾ ਅਭਿਆਸੀ ਹੈ, ਉਹਦੀ ਜਾ ਕੇ ਸੰਗਤ ਕਰ, ਤੇ ਫੇਰ ਤੈਨੂੰ ਉਪਦੇਸ਼ ਮਿਲੇਗਾ। ਇਕਾਦਸ਼ ਵਿੱਚ ਇਸ ਤਰ੍ਹਾਂ ਦਾ ਪ੍ਰਸੰਗ ਆਉਂਦਾ ਹੈ। ਫਿਰ ਇਹ ਜਨਕ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ। ਜਨਕ ਕਹਿਣ ਲੱਗਾ ਵੀ ਭਾਈ ਮੈਨੂੰ ਤਾਂ ਵੇਲ ਨਹੀਂ ਅਜੇ, ਮੈਂ ਜੱਗ ਕਰਦਾ ਹਾਂ। ਉਸ ਵੇਲੇ ਇਹ ਜੱਗ ਕਰਦੇ ਨੂੰ ਵੇਲ ਨਹੀਂ ਜਦੋਂ ਕਿਹਾ, ਕਹਿੰਦੇ ਬਾਹਰ ਕੌਲੇ ਨਾਲ ਖੜ ਜਾ। ਉਸ ਵਕਤ ਪਰਖਣ ਵਾਸਤੇ ਜਨਕ ਜੀ ਨੇ ਜੋ ਜੱਗ ਕਰਕੇ ਹਟਿਆ, ਪੱਤਰਾਂ ਨੂੰ ਕਿਹਾ ਕੰਧ ਦੇ ਉੱਤੋਂ ਦੀ ਸਿੱਟੀ ਜਾਓ। ਕੰਧ ਦੇ ਦੂਏ ਪਾਸੇ ਖੜਾ ਸੀਗਾ ਸੁਖਦੇਵ, ਸਾਰੀਆਂ ਪੱਤਰਾਂ ਜੂਠੀਆਂ ਇਹਦੇ ਉੱਤੇ ਡਿੱਗੀਆਂ, ਅਡੋਲ ਹੋ ਗਿਆ, ਪੱਤਰਾਂ ਵਿੱਚ ਲੁੱਕ ਗਿਆ। ਇੰਨੀਆਂ ਪੱਤਰਾਂ ਦੇ ਢੇਰ ਲੱਗ ਗਏ ਪਰ ਹਿੱਲਿਆ ਨਹੀਂ ਉੱਥੋਂ। ਜਨਕ ਰਾਜੇ ਨੇ ਕਿਹਾ ਆ ਤੈਨੂੰ ਉਪਦੇਸ਼ ਦੇਈਏ। ਉਸ ਵੇਲੇ ਦੇਖ ਲਓ ਜੂਠੀਆਂ ਪੱਤਰਾਂ ਜੂਠਾਂ ਰਸੋਈ ਦੀਆਂ ਪਈਆਂ।
ਸੁੱਖ ਜਨਕ ਪੱਗੀ ਲੱਗ
ਧਿਆ। ਇਸ ਪ੍ਰਕਾਰ ਸੁੱਖ ਦੇ ਉਹ ਜਨਕ ਦੇ ਪੈਰੀਂ ਲੱਗ ਕੇ ਧਿਆਉਣਾ ਕੀਤਾ। ਜਨਕ ਰਾਜੇ ਨੂੰ ਵੇਖ ਕੇ ਇਹ ਕਹਿਣ ਲੱਗਾ ਤੂੰ ਮਾਇਆ ਵਿੱਚ ਕਿਵੇਂ ਉਭਰਾਵ ਰਹਿੰਦਾ। ਇਹ ਉਸ ਵੇਲੇ ਜਨਕ ਰਾਜਾ ਨੇ ਕਿਹਾ ਕਿ ਮਾਇਆ ਵਿੱਚ ਉਭਰਾਵਤਾ ਦਾ ਜੇ ਮੇਰੇ ਪਾਸੋਂ ਪੁੱਛਣਾ ਹੈ, ਤੂੰ ਐਂ ਕਰ, ਮੈਂ ਥਾਲੀ ਤੈਨੂੰ ਤੇਲ ਦੀ ਭਰਾ ਦਿੰਦਾ, ਸਾਰੇ ਸ਼ਹਿਰ ਚ ਫੇਰਿਆ ਤੇ ਫੇਰ ਉਪਦੇਸ਼ ਦਿਓ। ਇਹ ਸੁਣ ਕਰਕੇ ਥਾਲੀ ਸੁਖਦੇਵ ਨੂੰ ਪਕੜ ਲਈ, ਸਾਰੇ ਸ਼ਹਿਰ ਚ ਗਿਆ, ਚਾਰ ਚੁਫੇਰੇ ਸ਼ਹਿਰ ਦੇ ਨੁਮਾਇਸ਼ ਕਰਾ ਦਿੱਤੀ। ਕਿਤੇ ਰੰਗ ਰੰਗ ਹੁੰਦੇ ਆ, ਕਿਤੇ ਪਹਿਲਵਾਨ ਕੁਸਤੀਆਂ, ਕਿਤੇ ਨਟਾਂ ਦਾ ਤਮਾਸ਼ਾ ਸਾਰੇ ਹੋਈ ਜਾਂਦੇ ਆ, ਤੇ ਇਹਦੇ ਨਾਲ ਦੀ ਖਹਿ ਖਹਿ ਕੇ ਲੋਕ ਲੰਘਦੇ ਆ। ਇਹਦੀ ਥਾਲੀ ਫੜੀ ਹੋਈ ਹੱਥ ਚ, ਇਹ ਸੋਚਦਾ ਕਿ ਜੇ ਮੈਂ ਇੱਥੋਂ ਥਾਲੀ ਦਾ ਤੇਲ ਡੁੱਲ ਗਿਆ, ਜਨਕ ਨੇ ਮੈਨੂੰ ਉਪਦੇਸ਼ ਨਹੀਂ ਦੇਣਾ। ਇਸ ਖਿਆਲ ਵਿੱਚ ਉਹ ਲੋਕਾਂ ਨੇ ਧੱਕਿਆਂ ਵੱਜਦਿਆਂ ਦੇ ਬੀਜੀ ਹੌਲੀ ਹੌਲੀ ਥਾਲੀ ਵੱਲ ਨਿਗਾਹ ਰੱਖ ਕੇ ਤੁਰਦਾ ਹੈ। ਇਉਂ ਇਹ ਸਾਰੇ ਸ਼ਹਿਰ ਚ ਫਿਰ ਕੇ ਵਾਪਸ ਆ ਗਿਆ। ਕਹਿਣ ਲੱਗਾ ਜੀ, ਕਹਿਣ ਲੱਗੇ ਤੇਲ ਤਾਂ ਡੁੱਲਿਆ, ਕਈ ਨਹੀਂ ਡੁੱਲ ਨਹੀਂ ਦਿੱਤਾ, ਤੇ ਬਾਹਰ ਕੀ ਹੋਇਆ ਸੀ? ਕਿ ਜੀ ਬਾਹਰ ਵੇਖਦਾ ਤਾਂ ਮੇਰੇ ਤੇਲ ਨਹੀਂ ਸਾਂਭਿਆ ਜਾਣਾ, ਕਿ ਮੈਂ ਤਾਂ ਤੇਲ ਵਿੱਚ ਹੀ ਧਿਆਨ ਰੱਖਿਆ। ਕਹਿੰਦੇ ਐਵੇਂ ਜਨਕ ਰਾਜੇ ਕਹਿੰਦੇ ਸੀ ਮਨ ਦੇ ਰੋਕਣ ਚ ਧਿਆਨ ਰੱਖਦੇ ਹੈ, ਬਾਹਰ ਵੱਲ ਖਿਆਲ ਨਹੀਂ ਰੱਖਦੇ, ਇਉਂ ਮਨ ਸਾਡਾ ਟਿਕਾਇਆ ਹੋਇਆ ਹੈ। ਸੁਣ ਕੇ ਫਿਰ ਕਹਿਣ ਲੱਗਾ ਮੈਂ ਵਿਰਗਤ ਹੈ, ਤੂੰ ਗ੍ਰਸਤੀ ਹੈ। ਉਸ ਵੇਲੇ ਜਨਕ ਨੇ ਕਿਹਾ ਇਹ ਦੱਸ, ਗ੍ਰਸਤੀ ਪੁਣਾ ਤੇਰੇ ਜੀ ਸੋਨੇ ਦੇ ਮੰਦਰ ਹੈ? ਕਹਿੰਦੇ ਮੇਰੇ ਹਿਰਦੇ ਚ ਤਾਂ ਨਹੀਂ ਸੋਨੇ ਦੇ ਮੰਦਰ, ਕੰਧਾਂ ਹੀ ਬਣੀਆਂ ਹੋਈਆਂ ਨਾ। ਫਿਰ ਤੁਹਾਡੇ ਕੀਲੇ ਹੀਰੇ ਰਤਨ ਜੜ ਤੋਂ ਹੈ? ਕਹਿੰਦੇ ਮੇਰੇ ਛਾਤੀ ਦਾ ਹੀ ਠੁਕੇ ਹੋਏ, ਇਹ ਬਾਹਰ ਹੀ ਹਨ। ਫਿਰ ਕਹਿਣ ਲੱਗਾ ਮੈਂ ਵਿਰਕਤ ਹੈ। ਉਸ ਵੇਲੇ ਕਹਿੰਦੇ ਚੰਗਾ, ਵਿਰਕਤੀ ਦੇ ਮਾਨ ਨੂੰ ਵੇਖ ਲੈਂਦੇ ਤੇਰੇ ਨੂੰ। ਯੋਗ ਸ਼ਕਤੀ ਨਾਲ ਜਨਕ ਰਾਜਾ ਨੇ ਅੱਗ ਲਾਤੀ ਡਿਊਟੀ ਨੂੰ, ਅੱਗ ਲੱਗ ਗਈ। ਜਦੋਂ ਡਿਊਟੀ ਸੜਨ ਲੱਗੀ, ਨੌਕਰ ਆ ਕੇ ਕਹਿਣ ਲੱਗੇ ਮਹਾਰਾਜ ਡਿਊਟੀ ਨੂੰ ਅੱਗ ਲੱਗ ਗਈ ਹੈ, ਸੜੀ ਜਾਂਦੀ ਹੈ। ਜਨ ਕਹਿੰਦਾ ਕੋਈ ਨੀ ਕਿਸੇ ਕੀ ਸੜ ਰਿਹਾ ਹੈ, ਮਹਾਰਾਜ ਦੇ ਕੌਂਥਕ ਹੈ। ਜਿਵੇਂ ਕਬੀਰ ਜੀ ਨੇ ਕਿਹਾ ਆਪੇ ਪਾਵਕ ਆਪੇ ਪਵਨਾ ਜਾ ਰਹੇ ਖਸਮ ਦਾ ਰਾਖੇ ਕਵਨਾ। ਇਹ ਜਦੋਂ ਜਨਕ ਨੇ ਕਿਹਾ ਇਹ ਪਿੱਛੇ ਮੁੜ ਕੇ ਵੇਖਿਆ ਜਿਸ ਡਿਊਟੀ ਚ ਫੌੜੀ ਧੂਣੀ ਵਾਲੀ ਤੇ ਤੂੰਬੀ ਰੱਖ ਕੇ ਆਇਆ ਸੀ, ਉੱਠ ਚੱਲਿਆ। ਕਹਿੰਦੇ ਕਿੱਥੇ ਚੱਲਿਆ? ਅੱਗੇ ਜੀ ਫੌੜੀ ਇੱਕ ਧੂਣੀ ਵਾਲੀ ਮੇਰੀ ਪਈ ਹੈ ਤੇ ਇੱਕ ਤੂੰਬੀ ਹੈ। ਕਹਿੰਦੇ ਵੀ ਗ੍ਰਸਤੀ ਤੂੰ ਆ ਕਮਾਏ ਦੱਸਣ, ਮੇਰੇ ਹਜ਼ਾਰਾਂ ਲੱਖਾਂ ਦੀ ਕੀਮਤ ਦੇ ਮੰਦਰ ਸੜ ਰਹੇ ਹੈ, ਮੈਂ ਪਰਵਾਹ ਨਹੀਂ ਕਰਦਾ ਤੇ ਤੂੰ ਕਿਸੇ ਕਾਰੀਗਰ ਨੂੰ ਪ੍ਰੇਮ ਨਾਲ ਤੈਨੂੰ ਫੌੜੀ ਬਣਾ ਦਿੱਤੀ ਹੋਊ, ਤੂੰ ਵੀ ਕਿਸੇ ਨੂੰ ਪਾਣੀ ਦੇ ਦਿੱਤੀ, ਤੂੰ ਭੱਜਾ ਜਾਂਦਾ। ਸੁਣ ਕੇ ਫਿਰ ਉਸ ਵੇਲੇ ਇਹਨੂੰ ਸਮਝ ਪੈ ਗਈ। ਇਸ ਪ੍ਰਕਾਰ ਸਾਧ ਸੰਗਤ ਜੀ ਸੁੱਖ ਜਨਕ
ਪੱਗੀ ਲੱਗ ਧਿਆਵੇ,
ਸੁੱਖ ਦਿਓ ਜਨਕ ਜੀ ਦੇ ਚਰਨੀ ਲੱਗ ਕੇ ਧਿਆਉਣਾ ਕੀਤਾ ਇਸ ਨੇ। ਇਉਂ ਜਿਹੜਾ ਭਾਈ ਜਾਤ ਦਾ ਮਾਨ ਛੱਡ ਕੇ ਛਤਰੀ ਸਮਝਦੇ ਸੀ ਨੇ ਜਨਕ ਨੂੰ ਨੀਵੀਂ ਜਾਤ ਵਾਲਾ, ਉਹਦੇ ਇਹ ਨੀਵੀਂ ਜਨਕ ਹੋਇਆ ਸਾਧ ਸੰਗਤ ਜੀ। ਨੀਵੀਂ ਜਨਕ 53ਵਾਂ ਜਨਕ 10 ਗੁਰਦੇਵ ਦਵਾਕਰ ਪੰਡਿਤ ਰਵਿੰਦਰ ਸਿੰਘ ਜੀ ਨੇ ਇੱਕ ਗ੍ਰੰਥ ਬਣਾਇਆ ਸੰਸਕ੍ਰਿਤ ਦਾ, ਉਹਦੇ ਵਿੱਚ ਲਿਖਿਆ ਕਿ 53ਵਾਂ ਜਨਕ ਸੀ, ਨੀਵੀਂ ਜਨਕ ਸਭ ਤੋਂ ਪਹਿਲਾਂ ਹੋਇਆ, ਜੋ ਸੀਤਾ ਦਾ ਪਿਤਾ ਰਾਮ ਚੰਦਰ ਜੀ ਦਾ ਸਹੁਰਾ ਸੀ ਉਸ ਜਨਕ ਰਾਜਾ ਦੀ ਗੱਲ ਹੈ, ਵਿਦੇਹੀ ਜਨਕ ਜਿਸਦਾ ਨਾਮ ਸੀ। ਇਹ ਨੀਵੀਂ ਸੰਗਿਆ ਵਾਲੇ ਜਿਹੜੇ ਇਸ ਗੱਦੀ ਤੇ ਬੈਠਦੇ ਸੀ ਉਹ ਨੀਵੀਂ ਸੰਗਿਆ ਵਾਲੇ ਜਨਕ ਕਹਾਉਂਦੇ ਸਨ।
ਸੁੱਖ ਜਨਕ ਪੱਗੀ ਲੱਗ
ਧਿਆਵੇ, ਇਸ ਪ੍ਰਕਾਰ ਸੁੱਖ ਦਿਓ ਜਨਕ ਰਾਜੇ ਜੀ ਦੇ ਚਰਨੀ ਲੱਗ ਕਰਕੇ ਧਿਆਉਂਦਾ ਪਿਆ। ਇਸੇ ਤਰ੍ਹਾਂ ਜਿਹੜਾ ਧਿਆਵੇਗਾ ਮਾਣ ਛੱਡ ਕੇ ਉਹ ਨਿਹਾਲ ਹੋਵੇਗਾ।
ਜੂਠਨ ਜੂਠ ਪਈ ਸਿਰ ਉੱਪਰ,
ਜੂਠਨ ਰਸੋਈ ਦੀ ਜੂਠ ਜਦੋਂ ਜਨਕ ਰਾਜਾ ਨੇ ਜਗ ਕੀਤਾ ਸੀ ਸੁੱਖ ਦੇਵ ਦੇ ਸਿਰ ਦੇ ਉੱਪਰ ਪਈ।
ਫਿਰ ਮਨੂਆ ਤਿਲ ਨਾ ਡੁਲਾ,
ਫਿਰ ਮਨ ਇਹਨੂੰ ਇਕਾਗਰ ਕਰ ਲਿਆ ਮਾਣ ਛੱਡ ਕੇ, ਇਹ ਖਿਨ ਮਾਤਰ ਵੀ ਮਨ ਡੁਲਾਉਣਾ ਨਹੀਂ ਕੀਤਾ। ਇਉਂ ਜਿਹੜਾ ਮਨ ਨਹੀਂ ਡੁਲਾਵੇਗਾ ਉਹ ਵੀ ਨਿਹਾਲ ਹੋ ਜਾਏਗਾ।
ਜਨਕ ਜਨਕ ਬੈਠੇ ਸਿੰਘਾਸਨ,
ਇਹ ਜਨਕ ਰਾਜਾ ਜਨਕ ਸਿੰਘਾਸਨ ਤੇ ਬੈਠਦਾ ਸੀ। 53ਵਾਂ ਇਹ ਜਨਕ ਸੀ, ਨੀਵੀਂ ਜਨਕ ਪਹਿਲਾਂ ਸਭ ਤੋਂ ਹੋਇਆ ਹੈ, ਇਹ ਵਿਦੇਹੀ ਜਨਕ ਹੋਇਆ ਹੈ, 53ਵੇਂ ਥਾਂ ਹੋਇਆ। ਜਿਵੇਂ ਅੰਗਰੇਜ਼ਾਂ ਦੀਆਂ ਗੱਡੀਆਂ ਨਾਲ ਜਾਰਜ ਪੰਚਮ ਜਾਰਜ ਹਫਤਮ ਆਦਿਕ ਨਾਮ ਸਨ, ਇਸੇ ਪ੍ਰਕਾਰ ਉਹ ਜਿਹੜਾ ਸਿੰਘਾਸਨ ਤੇ ਬੈਠ ਗਈ ਜਨਕ ਗੱਦੀ ਤੇ ਉਹਦਾ ਨਾਮ ਜਨਕ ਸਿੰਘਾਸਨ ਵਾਲਾ ਜਨਕ ਵੱਜਦਾ ਸੀ। ਇਉਂ ਇਹ ਨੀਵੀਂ ਜਨਕ ਤੋਂ ਸ਼ੁਰੂ ਹੋਏ ਹੈ, ਵਿਦੇਹੀ ਜਨਕ ਤੱਕ 53ਵਾਂ ਜਨਕ ਹੋਇਆ ਹੈ।
ਜਨਕ ਜਨਕ ਬੈਠੇ ਸਿੰਘਾਸਨ,
ਜਨਕ ਗਿਆਨਵਾਨ, ਜੋ ਗਿਆਨਵਾਨਾਂ ਦੇ ਸਿੰਘਾਸਨ ਤੇ ਬੈਠਣ ਵਾਲੇ ਜਨਕ ਵਿਦੇਹੀ ਰਾਜਾ ਹੋਏ।
ਨੌ ਮੁਨੀ ਧੂੜ ਲੈ ਲਾਵੇ,
ਇਹ ਨੌ ਮੁਨੀਆਂ ਦੀ ਧੂੜ ਇਹਨੂੰ ਲਾ ਕੇ ਇਕਾਦਸ਼ ਚ ਆਉਂਦਾ ਪ੍ਰਸੰਗ ਮਹਾਭਾਗਵਤ ਦੇ ਅੰਦਰ। ਇਕਾਦਸ਼ ਜਿਹੜਾ ਸਕੰਧ ਹੈ ਉਹਦੇ ਚ ਨੌ ਮੁਨੀਆਂ ਦੀ ਸੰਗਤ ਕੀਤੀ ਸੀ, ਉਹਨਾਂ ਦੀ ਲੈ ਕੇ ਧੂੜ ਲਾਉਂਦਾ ਪਿਆ। ਫਿਰ ਨਿਹਾਲ ਹੋਇਆ ਸੀ ਜਨਕ ਰਾਜਾ। ਅਸ਼ਟਾਵਕਰ ਨੇ ਇਸ ਨੂੰ ਆ ਕੇ ਬ੍ਰਹਮ ਗਿਆਨ ਦਿੱਤਾ ਸੀ। ਇੱਕ ਵਾਰੀ ਇਸ ਨੂੰ ਜਨਕ ਰਾਜਾ ਨੂੰ ਪੁੱਛਿਆ ਸੀ ਰਿਸ਼ੀਆਂ ਦੇ ਤਾਈਂ, ਇਹ ਰਿਸ਼ੀ ਉਹ ਜਿਹੜਾ ਗਿਆਨਵਾਨ ਹੈ ਉਹਨੂੰ ਵੀ ਭਰਮ ਹੋ ਜਾਂਦਾ? ਕਹਿੰਦੇ ਹਾਂ, ਜਿੰਨਾ ਚਿਰ ਕੱਚਾ ਗਿਆਨ ਹੋਵੇ ਉਹਨਾਂ ਚਿਰ ਭਰਮ ਹੋ ਜਾਂਦਾ, ਪਰਪੱਕ ਗਿਆਨ ਹੋਏ ਤੋਂ ਬਿਨਾਂ। ਕਹਿਣ ਲੱਗੇ ਮੇਰੀ ਗੱਲ ਦੱਸੋ। ਕਹਿੰਦੇ ਤੈਨੂੰ ਵੀ 8 ਸਾਲ ਭਰਮ ਪਿਆ ਰਹੂ। ਇਹ ਜਦੋਂ ਵਚਨ ਕੀਤਾ ਕਹਿੰਦੇ 8 ਸਾਲ ਮੈਨੂੰ ਭਰਮ ਪੈ ਜੂ? ਕਹਿੰਦੇ ਹਾਂ। ਉਸ ਵੇਲੇ ਰਾਜੇ ਨੇ ਨਰਾਦਰੀ ਕੀਤੀ ਰਿਸ਼ੀਆਂ ਦੀ, ਰਿਸ਼ੀ ਆਪੋ ਆਪਣੇ ਸ਼ਰਮ ਵੀ ਚਲੇ ਗਏ। ਰਾਜੇ ਨੂੰ ਸੁਪਨਾ ਆਇਆ, ਸੁਪਨੇ ਦੇ ਵਿੱਚ ਇੱਕ ਹੋਰ ਦੁਸ਼ਮਣ ਨੇ ਆ ਕੇ ਇਹਦੀ ਰਾਜਪੁਰੀ ਸਾਂਭ ਲਈ, ਇਹਨੂੰ ਕੱਢ ਦਿੱਤਾ। ਜਿਸ ਵੇਲੇ ਕੱਢਿਆ ਦੁਪਹਿਰਾ ਸੀ, ਧੁੱਪੋ ਜਦੋਂ ਰੇਤਾ ਗਰਮ ਹੋਇਆ ਕਰੇ, ਬੀਜੀ ਨੌਕਰ ਘੜੀਸ ਕੇ ਇਹਨੂੰ ਲਿਜਾਇਆ ਕਰਨ। ਇਸ ਪ੍ਰਕਾਰ ਰਾਜ ਦੀ ਹੱਦ ਤੋਂ ਬਾਹਰ ਇਹਨੂੰ ਕੱਢ ਦਿੱਤਾ। ਬੜਾ ਭਾਰੀ ਭੁੱਖਾ ਵਿਆਕਲ ਚਲਾਉਣ ਲੱਗਾ, ਕਿਤੋਂ ਅੰਨ ਨਾ ਮਿਲੇ। ਅਖੀਰ ਇੱਕ ਸਦਾਵਰ ਸੀ, ਉਸ ਤੇ ਗਿਆ। ਉਹ ਸਦਾਵਰ ਦੁਆਰੇ ਨੂੰ ਕਹਿੰਦਾ ਮੈਨੂੰ ਕੁਛ ਦੇ। ਕਹਿੰਦਾ ਖਿਚੜੀ ਹੈ ਗਰਮ, ਹੱਥਾਂ ਤੇ ਤੇਰੇ ਪੈਣੀ ਨੀ, ਤੂੰ ਪਿਆਲਾ ਲਿਆ ਤੇ ਫਿਰ ਤੈਨੂੰ ਖਿਚੜੀ ਦਿਉਂ। ਇਹ ਪਿਆਲਾ ਮੰਗਣ ਗਿਆ, ਉਸ ਵੇਲੇ ਕਿਸੇ ਨੂੰ ਨਾ ਦਿੱਤਾ ਪਿਆਲਾ। ਅਖੀਰ ਦੁਕਾਨਾਂ ਤੋਂ ਮੰਗਣ ਗਿਆ, ਦੁਕਾਨਾਂ ਵਾਲਿਆਂ 2 ਪੈਸੇ ਦਿੱਤੇ। 2 ਪੈਸੇ ਲੈ ਕੇ ਉਹ ਪਿਆਲਾ ਲੈਣ ਗਿਆ, ਆਨਾ ਮੁੱਲ ਸੀ ਪਿਆਲੇ ਦਾ, ਹੁਣ ਫੁੱਟਿਆ ਹੋਇਆ ਤੇੜ ਵਾਲਾ ਪਿਆਲਾ ਦੇ ਤੱਕ ਵਿਹਾਰ ਨੇ ਉਹ ਲੈ ਕੇ ਜਦੋਂ ਖਿਚੜੀ ਪਵਾ ਕੇ ਖਾਣ ਲੱਗਾ, ਉਸ ਵੇਲੇ ਉਹਨੂੰ ਤਰਸ ਕਰਕੇ ਵੀ ਇਹ ਬਾਹਲਾ ਭੁੱਖਾ ਤੇ ਗਰੀਬ ਹੈ, ਸਲਾਹ ਵਰਤ ਵਾਲੇ ਨੂੰ ਕੁਛ ਘਿਓ ਵੀ ਥੋੜਾ ਜਿਹਾ ਪਾ ਦਿੱਤਾ। ਘਿਓ ਜਦੋਂ ਲਾਉਣ ਲੱਗਾ ਉਧਰੋਂ ਝੋਟੇ ਦੋ ਭਿੜਦੇ ਆ ਗਏ, ਭਿੜਦੇ ਝੋਟੇ ਆਏ ਤੇ ਇਹਦੇ ਉੱਤੇ ਚੜ ਗਏ, ਇਹਦੇ ਹੱਡ ਗੋਡੇ ਰਗੜੇ ਗਏ ਤੇ ਹੱਡ ਗੋਡੇ ਰਗੜਨ ਤੋਂ ਸਾਧ ਸੰਗਤ ਜੀ ਇਹ ਚਿਚਲਾ ਪਿਆ, ਉੱਥੇ ਡਿੱਗ ਪਿਆ, ਖਿਚੜੀ ਵੀ ਡੁੱਲ ਗਈ। ਇਧਰੋਂ ਰਾਜੇ ਨੂੰ ਜਾਗ ਆ ਗਈ, ਜਾਗ ਆਉਣ ਤੋਂ ਫਿਰ ਰਿਸ਼ੀਆਂ ਨੂੰ ਪੁੱਛਦਾ ਵੀ ਇਹ ਸੱਚਾ ਕਹੋ ਸੱਚਾ, ਇਹ ਮੇਰਾ ਰਾਜ ਸੱਚਾ ਕਿ ਜਿਹੜਾ ਸੁਪਨਾ ਮੈਨੂੰ ਉਹ ਸੱਚਾ ਹੈ। ਉਹ ਰਿਸ਼ੀ ਕੋਈ ਨਿਰਣਾ ਨਾ ਕਰ ਸਕੇ, 8 ਸਾਲਿਓਂ ਭਰਮੇ ਨੂੰ ਪਿਆ ਰਿਹਾ। ਫਿਰ ਅਸ਼ਟਾਵਕਰ ਨੇ ਆ ਕੇ ਇਹਦਾ ਭਰਮ ਤੋੜਿਆ ਸੀ, ਭਰਮ ਤੋੜ ਕਰਕੇ ਉਹਨੂੰ ਕਿਹਾ ਕਿ ਰਾਜਾ ਤਨ ਮਨ ਧਨ ਮੈਨੂੰ ਦੇ। ਕਹਿਣ ਲੱਗਾ ਰਾਜਾ ਮੈਂ ਤਨ ਮਨ ਧਨ ਦਿੰਦਾ, ਘੋੜੇ ਤੇ ਚੜ੍ਹਦੇ ਨੂੰ ਉਪਦੇਸ਼ ਦੇ। ਕਹਿੰਦੇ ਹਾਂ ਉਪਦੇਸ਼ ਦਿਆਂਗਾ। ਉਸ ਵੇਲੇ ਉਪਦੇਸ਼ ਦੇਣ ਵਾਸਤੇ ਕਹਿੰਦੇ ਤਨ ਦਿੱਤਾ ਮੈਂ ਅਤੇ ਮਨ ਵੀ ਤਾਂ ਧਨ ਵੀ, ਮੈਂ ਘੋੜੇ ਤੇ ਚੜ੍ਹਦਾ। ਕਹਿੰਦੇ ਖੜ ਗਿਆ ਜੋ ਧਨ ਦਿੱਤਾ ਤੇ ਘੋੜਾ ਵਿੱਚ ਆ ਗਿਆ ਕਿ ਨਹੀਂ, ਤੇ ਮਨ ਦਾ ਸੰਕਲਪ ਕਿਵੇਂ ਉਠਾਉਣਾ ਤੂੰ ਜੇ ਮਨ ਦੇ ਚੁੱਕਾ, ਤੇ ਤਨ ਕਿਵੇਂ ਹਿਲਾ ਸਕਦਾ ਰਕਾਬਜ ਪਾਉਣ ਵਾਸਤੇ। ਸੁਣ ਕੇ ਸਮਝ ਆ ਗਈ ਮਹਾਨ ਮਿਟ ਗਿਆ। ਇਸ ਪ੍ਰਕਾਰ ਅਸ਼ਟਾਵਕਰ ਗੀਤਾ ਹੈ ਇੱਕ, ਉਹਦੇ ਵਿੱਚ ਅਸ਼ਟਾਵਕਰ ਨੇ ਇਹਨੂੰ ਬ੍ਰਹਮ ਗਿਆਨ ਦਾ ਉਪਦੇਸ਼ ਦਿੱਤਾ ਹੈ। ਉਹਦੇ ਚ ਮੇਰਾ ਹੀ ਗਿਆਨ ਹੈ, ਉਪਾਸ਼ਨਾ ਨੀ ਅਸ਼ਟਾਵਕਰ ਗੀਤਾ ਚ। ਵਸ਼ਿਸ਼ਠ ਮੁਨੀ ਤਾਂ ਉਪਾਸ਼ਨਾ ਤੇ ਗਿਆਨ ਦੋਹਾਂ ਨੂੰ ਕਥਨ ਕਰਦਾ ਹੈ, ਇਹ ਮੇਰਾ ਹੀ ਗਿਆਨ ਕਥਨ ਕੀਤਾ ਅਸ਼ਟਾਵਕਰ ਨੇ। ਇਸ ਪ੍ਰਕਾਰ 8 ਸਾਲ ਜਦੋਂ ਭਰਮ ਪਿਆ ਰਿਹਾ ਸੀ, ਉਸ ਵੇਲੇ 9 ਮੁਨੀਆਂ ਦੀ ਧੂੜ ਨੂੰ ਗੁਰੂ ਸਾਹਿਬ ਜੀ ਕਹਿੰਦੇ ਲੰਘਦਾ ਰਿਹਾ। ਉਹ 9 ਮੁਨੀਆਂ ਦੇ ਨਾਮ ਹਨ। ਪਹਿਲਾ ਮੁਨੀ ਹੈ ਕਵੀ ਨਾਵੇਂ ਮੁਨੀ ਹੈ, ਦੂਜਾ ਹਰੀ ਨਾਵੇਂ ਮੁਨੀ ਹੈ, ਤੀਜਾ ਕਰ ਭਜਨ ਨਾਵੇਂ ਮੁਨੀ ਹੈ, ਕਰ ਭਜਨ ਨਾਵੇਂ ਮੁਨੀ ਹੈ, ਚੌਥਾ ਅੰਤਰਿਖ ਮੁਨੀ ਹੈ, ਪੰਜਵਾਂ ਚਸ਼ਮਨ ਰਿਖੀ ਹੈ, 6ਵਾਂ ਅਵਰਹੋਤਾ ਮੁਨੀ ਹੈ, ਤੇ 7ਵਾਂ ਪੁਰਬੁੱਧ ਮੁਨੀ ਹੈ, 8ਵਾਂ ਪਿਪਲਾ ਮੁਨੀ ਹੈ, ਤੇ 9ਵਾਂ ਦੁਮਲਾ ਮੁਨੀ ਹੈ। ਇਹ 9 ਮੁਨੀਆਂ ਦੇ ਨਾਮ ਹਨਗੇ। ਉਹਨਾਂ ਦੀ ਧੂੜ ਭਾਗਵਤ ਵਿੱਚ ਅਕਾਰਸ਼ ਗ੍ਰੰਥ ਵਿੱਚ ਦੇ ਸਕੰਧ ਵਿੱਚ ਆਉਂਦਾ ਪ੍ਰਸੰਗ।
9 ਮੁਨੀ ਧੂੜ ਲੈ ਲਾਵੇ,
ਇਹ 9 ਮੁਨੀਆਂ ਦੀ ਲੈ ਕੇ ਧੂੜ ਲਾਉਂਦਾ ਸੀ। ਇਸੇ ਪ੍ਰਕਾਰ ਸਤਸੰਗਤ ਦੀ ਜਿਹੜਾ ਧੂੜ ਲਾਵੇਗਾ ਨਿਹਾਲ ਹੋ ਜਾਏਗਾ।
ਨਾਨਕ ਕਿਰਪਾ ਕਿਰਪਾ ਕਰ ਠਾਕੁਰ,
ਫੇ ਕਿਰਪਾ ਦੀ ਆਕਰ ਖਾਣੀ ਠਾਕੁਰ। ਅਕਾਲ ਪੁਰਖ ਸਤਿਗੁਰੂ ਜੀ ਕਹਿੰਦੇ ਆਪ ਕਿਰਪਾ ਦ੍ਰਿਸ਼ਟੀ ਕਰੋ,
ਮੈਂ ਦਾਸਨ ਦਾਸ ਕਰਾਵੇ।
ਫੇ ਮਾਰੇ ਮੈਨੂੰ ਆਪ ਦੇ ਦਾਸਾਂ ਦੇ ਦਾਸ, ਜਿਵੇਂ ਆਪ ਦੇ ਭਗਤਾਂ ਨੂੰ ਪਿੱਛੇ ਕਰਿਆ ਹੈ, ਇਵੇਂ ਮਨ ਬਾਣੀ ਸਰੀਰ ਕਰਕੇ ਮੈਨੂੰ ਵੀ ਮਹਾਰਾਜ ਦਾਸਾਂ ਦੇ ਦਾਸ ਆਪ ਕਰਾਉਂਗੇ।